ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਦੋ ਪੌਦੀ ਘਰ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਇਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਇਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰ ਰੱਖਿਆ ਆਪਣੀ ਘਰ ਮਇਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਾਹ ਪਕੜ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਅਤੇ ਲੜੀਵਾਰ ਗੁਰੂ ਕੀ ਬਾਣੀ ਦੀ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਅੰਦਰ ਤਥਾ ਗੁਰਦੁਆਰਾ ਮੰਜੀ ਸਾਹਿਬ ਦੀ ਵਾੜਾਲ ਵਿਖੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਮਾਣ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਬਾਣੀ ਤੇ ਬੋਇਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਗੁਰੂ ਦਾ ਸ਼ੁਕਰਾਨਾ ਕੀਤਾ, ਉੱਥੇ ਗੁਰਸਿੱਖਾਂ ਵੱਲੋਂ ਬੇਨਤੀ ਕੀਤੀ ਗਈ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਬੁਖਾਰ ਆਦਿਕ ਹੋਇਆ ਜਾਂ ਚੇਚਕ ਦਾ ਰੋਗ ਹੋਇਆ ਤੇ ਆਪ ਜੀ ਨੇ ਮਹਾਰਾਜ ਕਿਹੜਾ ਦਾਰੂ ਦਵਾਈ ਕੀਤੀ ਹੈ, ਕਿਹੜੇ ਹਕੀਮ ਤੋਂ ਦਵਾਈ ਮੰਗਵਾਈ, ਕਿਹੜੇ ਡਾਕਟਰ ਨੂੰ ਬੁਲਾਇਆ, ਤਾਂ ਗਰੀਬ ਨਿਵਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰਸਿੱਖਾਂ ਨੂੰ ਉੱਤਰ ਦਿੱਤਾ ਹੈ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਲਿਆ ਹੈ, ਨਾਮ ਦੀ ਦਵਾਈ ਲਈ ਹੈ, ਨਾਮ ਦੀ ਦਵਾਈ ਕਰਕੇ ਹੀ ਹਰਗੋਬਿੰਦ ਸਾਹਿਬ ਜੀ ਨਿਰੋਗ ਹੋਏ ਨੇ, ਰੋਗ ਤੋਂ ਰਹਿਤ ਹੋਏ ਨੇ। ਤੋ ਇਹ ਵਿਚਾਰ ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਦਰਸਾਏ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ, ਦੁਪਦੀ ਘਰ ਪੰਜਵਾ।
ਸੰਗਤ ਜੀ, ਰਾਗ ਬਿਲਾਵਲ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 817 ਤੇ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦੇ ਦੋ ਪਦ ਹਨ ਅਤੇ ਪੰਜਵੇਂ ਘਰ ਸਵਰਤਾਲ ਵਿੱਚ ਇਹ ਪਾਵਨ ਸ਼ਬਦ ਦਾ ਗਾਇਨ ਕੀਤਾ ਗਿਆ ਹੈ। ਔਰ ਰਾਗ ਬਿਲਾਵਲ ਦਾ ਗਾਇਨ ਕਰਨ ਦਾ ਸਮਾਂ ਦੋ ਘੜੀਆਂ ਦਿਨ ਚੜ੍ਹੇ ਦਾ ਹੈ, ਭਾਵ ਆਸਾ ਦੀ ਵਾਰ ਦੀ ਸਮਾਪਤੀ ਤੋਂ ਉਪਰੰਤ ਰਾਗ ਬਿਲਾਵਲ ਗਾਇਨ ਕੀਤਾ ਜਾਂਦਾ ਹੈ। ਔਰ ਬਿਲਾਵਲ ਦੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੋ ਚੌਂਕੀਆਂ ਮੰਨੀਆਂ ਨੇ। ਸੰਗਤ ਜੀ, ਭਾਵ 9 ਵਜੇ ਤੱਕ ਬਿਲਾਵਲ ਦਾ ਜਿਹੜਾ ਗਾਇਨ ਕੀਤਾ ਜਾਂਦਾ ਹੈ। ਸਤਿਗੁਰਾਂ ਨੇ ਬਿਲਾਵਲ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਬਿਲਾਵਲ ਖੁਸ਼ੀਆਂ ਦਾ ਰਾਗ ਹੈ, ਜਦੋਂ ਬਿਲਾਵਲ ਗਾਇਨ ਕੀਤਾ ਜਾਂਦਾ ਤੇ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਪਰਮਾਤਮਾ ਅਦੁੱਤੀ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਸਰੂਪ ਹੈ ਅਤੇ ਗੁਰ ਆਨੰਦ ਸਰੂਪ ਹੈ ਅਥਵਾ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਸ ਇੱਕ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਅਵਰ ਉਪਾਵ ਸਭ ਤਿਆਗਿਆ।
ਸ੍ਰੀ ਗੁਰੂਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖੋ ਅਸੀਂ ਹੋਰ ਸਾਰੇ ਉਪਾਅ ਜਤਨ ਸਾਧਨ ਆਦਿਕ ਜਿਹੜੇ ਨੇ ਉਹ ਤਿਆਗ ਦਿੱਤੇ ਹਨ।
ਦਾਰੂ ਨਾਮ ਲਿਆ।
ਅਸਾਂ ਤਾਂ ਇੱਕ ਨਾਮ ਰੂਪੀ ਦਾਰੂ ਨਾਮ ਰੂਪੀ ਦਵਾਈ ਲੈਣਾ ਕੀਤੀ ਹੈ। ਸੰਗਤ ਜੀ ਨਾਮ ਰੂਪੀ ਔਪ ਦੀ ਸਭ ਤੋਂ ਉੱਤਮ ਹੈ ਪਰ ਜਿਹੜੇ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ ਉਹੀ ਇਹਦੇ ਬਾਰੇ ਜਾਣ ਸਕਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮਾਤਮਾ ਦਾ ਨਾਮ ਸਭ ਤੋਂ ਉੱਤਮ ਤੇ ਅੱਬਲ ਦਵਾਈ ਹੈ। ਨਾਮ ਜਪਦਿਆਂ ਜਪਦਿਆਂ ਇੱਕ ਨਹੀਂ ਰੋਗਾਂ ਦੇ ਘਾਣ ਮਿਟ ਜਾਂਦੇ ਨੇ। ਜਿਹੜੇ ਬੇਅੰਤ ਰੋਗ ਪ੍ਰਤੱਖ ਰੂਪ ਵਿੱਚ ਸਰੀਰ ਨੂੰ ਚੰਬੜੇ ਹੋਏ ਨੇ ਉਹਨਾਂ ਦੀ ਨਿਵਰਤੀ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਨਾਮ ਰੂਪੀ ਦਵਾਈ ਅਸਾਂ ਲੈਣਾ ਕੀਤੀ ਹੈ ਪਰ ਹਜ਼ੂਰ ਕਹਿੰਦੇ ਨੇ ਸਾਰੀਆਂ ਬਿਮਾਰੀਆਂ ਦੇ ਇਲਾਜ ਹੋ ਜਾਂਦੇ ਨੇ। ਅਵਕਬ ਸਭੇ ਕੀਤੇ ਹਨ ਸਾਰੀਆਂ ਦਵਾਈਆਂ ਸਾਰੇ ਰੋਗਾਂ ਦੀ ਦਵਾਈ ਪ੍ਰਾਪਤ ਹੁੰਦੀ ਹੈ ਪਰ ਇੱਕ ਰੋਗ ਐਸਾ ਹੈ ਜਿਹਦੀ ਦਵਾਈ ਨਹੀਂ। ਨਿੰਦਕ ਦਾ ਦਾਰੂ ਨਾ ਹੋ। ਸਤਿਗੁਰੂ ਜੀ ਕਹਿੰਦੇ ਜਿਹੜਾ ਨਿੰਦਕ ਪੁਰਸ਼ ਹੈ ਨਾ ਉਹਦੀ ਕੋਈ ਦਵਾਈ ਨਹੀਂ। ਸੰਗਿਆ ਜੀ ਇਹ ਇੱਕ ਬੜਾ ਭਿਆਨਕ ਰੋਗ ਹੈ ਨਿੰਦਾ ਕਰਨ ਦਾ। ਹਾਂ ਜੇ ਗੁਰੂ ਕਿਰਪਾ ਕਰੇ ਤਾਂ ਸੱਚੇ ਪਾਤਸ਼ਾਹ ਜੀ ਨਿੰਦਕ ਨੂੰ ਵੀ ਬਖਸ਼ ਲੈਂਦੇ ਨੇ। ਸੁਖਮਨੀ ਸਾਹਿਬ ਜੀ ਦੇ ਅੰਦਰ ਆਪਾਂ ਬਹੁਤ ਵਾਰ ਪੜ੍ਹਿਆ ਤੇ ਸਰਵਣ ਕੀਤਾ ਸਤਿਗੁਰੂ ਕਿਰਪਾ ਕਰਨ ਤਾਂ ਐਸੇ ਰੋਗ ਵਾਲਿਆਂ ਨੂੰ ਵੀ ਬਖਸ਼ ਲੈਂਦੇ ਹਨ। ਸਤਿਗੁਰੂ ਜੀ ਕਹਿੰਦੇ ਐਸਾ ਹੋਰ ਸਾਰੇ ਉਪਾਅ ਜਿਹੜੇ ਨੇ ਨਾ ਉਹ ਤਿਆਗ ਦਿੱਤੇ ਨੇ। ਦਾਰੂ ਨਾਮ ਲਿਆ ਅਥਵਾ ਜਿਹੜਾ ਹਉਮੈ ਦਾ ਰੋਗ ਹੈ ਹਉਮੈ ਦੀਰ ਰੋਗ ਹੈ ਬਹੁਤ ਵੱਡਾ ਰੋਗ ਹੈ ਹਉਮੈ ਦਾ। ਸੰਗਤ ਜੀ ਮਹਾਰਾਜ ਨੇ ਜ਼ਿਕਰ ਕੀਤਾ ਦਾਰੂ ਪੀਏ ਸਮਾਂ ਹੈ ਇਹਦੀ ਦਵਾਈ ਵੀ ਇਹਦੇ ਵਿੱਚ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ। ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਇਹ ਜੀਵ ਗੁਰ ਸ਼ਬਦ ਦੀ ਕਮਾਈ ਕਰੇ ਤਾਂ ਹਉਮੈ ਦੇ ਰੋਗ ਤੋਂ ਵੀ ਛੁੱਟ ਜਾਂਦਾ ਹੈ। ਹਉਮੈ ਦੇ ਰੋਗ ਤੋਂ ਛੁੱਟਣ ਵਾਸਤੇ ਹੋਰ ਸਾਰੇ ਸਾਧਨ ਹੋਰ ਸਾਰੇ ਉਪਾਅ ਯਤਨ ਕਿਸੇ ਕੰਮ ਨਹੀਂ ਆਉਂਦੇ। ਇੱਕ ਪ੍ਰਭੂ ਦੇ ਨਾਮ ਰੂਪੀ ਦਾਰੂ ਨੂੰ ਪ੍ਰਾਪਤ ਕੀਤਿਆਂ ਹਉਮੈ ਦੇ ਰੋਗ ਤੋਂ ਵੀ ਜੀਵ ਦਾ ਛੁਟਕਾਰਾ ਹੁੰਦਾ।
ਪਾਪ ਪਾਪ ਸਭ ਮਿਟੇ ਰੋਗ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਤਾਪ ਤਾਪ ਤਿੰਨ ਪ੍ਰਕਾਰ ਦੇ ਹੁੰਦੇ ਨੇ।
ਆਦੀ ਵਿਆਦੀ ਤੇ ਉਪਾਧੀ ਜਿਹਦੇ ਬਾਰੇ ਹਜ਼ੂਰ ਨੇ ਜ਼ਿਕਰ ਕੀਤਾ ਤੀਨੇ ਤਾਪ ਨਿਵਾਰਨ ਹਾਰਾ ਤਿੰਨਾਂ ਤਾਪਾਂ ਦੀ ਨਿਵਿਰਤੀ ਕਰਨ ਵਾਲਾ ਹੈ ਆਦੀ ਵਿਆਦੀ ਤੇ ਉਪਾਧੀ ਇਹਨਾਂ ਤਿੰਨਾਂ ਤਾਪਾਂ ਦੀ ਉਹ ਪਰਮਾਤਮਾ ਨਿਵਿਰਤੀ ਕਰਨ ਵਾਲਾ ਹੈ ਇਸੇ ਤਰ੍ਹਾਂ ਸੋ ਪਾਪ ਸੰਗਤ ਜੀ ਦਾਸ ਸੂਖਮ ਪਾਪ ਮੰਨੇ ਨੇ ਅਤੇ ਚਾਰ ਵੱਡੇ ਪਾਪ ਮੰਨੇ ਨੇ ਜਿਹਦਾ ਜ਼ਿਕਰ ਸਤਿਗੁਰਾਂ ਨੇ ਚਾਰ ਵੱਡੇ ਪਾਪਾਂ ਦਾ ਗੁਰਬਾਣੀ ਵਿੱਚ ਵੀ ਕੀਤਾ ਹੈ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਇਹ ਚਾਰ ਵੱਡੇ ਪਾਪ ਨੇ ਔਰ ਸਿੱਖ ਰਹਿਤ ਬਰਜਾਦਾ ਵਿੱਚ ਵੀ ਚਾਰ ਬੱਜਰ ਕਰਿਹਤਾਂ ਜਿਹੜੀਆਂ ਨੇ ਉਹ ਦਰਸਾਈਆਂ ਨੇ ਅਤੇ ਸੂਖਮ ਪਾਪ ਸਤਿਗੁਰੂ ਜੀ ਕਹਿੰਦੇ ਨੇ ਤਿੰਨੇ ਪਾਪ ਅਤੇ ਚਾਰ ਵੱਡੇ ਪਾਪ ਸੂਖਮ ਪਾਪ ਇਹ ਸਾਰੇ ਮਿਟ ਗਏ ਔਰ ਇਹਨਾਂ ਤੋਂ ਪੈਦਾ ਹੋਣ ਵਾਲੇ ਜਿਹੜੇ ਰੋਗ ਆਦਿਕ ਸਨ ਸਤਿਗੁਰੂ ਜੀ ਕਹਿੰਦੇ ਉਹ ਸਾਰੇ ਵੀ ਰੋਗ ਮਿਟ ਗਏ
ਸੀਤਲ ਮਨ ਭਇਆ
ਸਤਿਗੁਰੂ ਜੀ ਕਹਿੰਦੇ ਹੋਰ ਮਨ ਜਿਹੜਾ ਹੈ ਨਾ ਇਹ ਸ਼ਾਂਤ ਹੈ ਮਨ ਠੰਡਾ ਹੋ ਗਿਆ ਹੈ ਮਨ ਨੂੰ ਸੀਤਲਤਾ ਹੀ ਪ੍ਰਾਪਤ ਹੋਈ ਹੈ ਪਾਪਾਂ ਕਰਕੇ ਤਾਪਾਂ ਕਰਕੇ ਇਹ ਮਨ ਜਿਹੜਾ ਤਪਦਾ ਸੀ ਹੁਣ ਇਹ ਸੀਤਲ ਹੋ ਗਿਆ ਹੈ ਠੰਡਾ ਹੋ ਗਿਆ ਹੈ ਸੰਗਤ ਜੀ ਜਿੱਥੇ ਤਾਪ ਕਰਕੇ ਔਰ ਪਾਪ ਕਰਕੇ ਮਨੁੱਖ ਦਾ ਸਰੀਰ ਤਪਦਾ ਹੈ ਨਾ ਉੱਤੇ ਮਨ ਵੀ ਤਪਦਾ ਹੈ ਇਹ ਵਾਰ ਵਾਰ ਤਪਦਾ ਹੈ ਜੀਓ ਤਪਦਾ ਬਾਰੋ ਬਾਰ ਤਪ ਤਪ ਕਪੇ ਬਹੁਤ ਬੇਕਾਰ ਵਾਰ ਵਾਰ ਤਪਦਾ ਹੈ ਪਰ ਇਤਨਾ ਵੀ ਤਪਦਾ ਹੈ ਕਿ ਸਤਿਗੁਰੂ ਜੀ ਕਹਿੰਦੇ ਹੈ ਸਾਰਾ ਬੇਕਾਰ ਹੈ ਵਿਅਰਥ ਹੈ ਤਪਣ ਦਾ ਕੋਈ ਅਰਥ ਨਹੀਂ ਤਪਣ ਦਾ ਕੋਈ ਫਾਇਦਾ ਨਹੀਂ ਪਰ ਤਾਪ ਕਰਕੇ ਪਾਪਾਂ ਕਰਕੇ ਇਹ ਮਨ ਤਪਦਾ ਹੈ ਸ਼ਾਂਤ ਕਦੋਂ ਹੋਇਆ ਜਦੋਂ ਨਾਮ ਰੂਪੀ ਦਾਰੂ ਪ੍ਰਾਪਤ ਹੋਇਆ ਜਦੋਂ ਨਾਮ ਰੂਪੀ ਔਪਦੀ ਪ੍ਰਾਪਤ ਹੋਈ ਸਤਿਗੁਰੂ ਜੀ ਕਹਿੰਦੇ ਮਨ ਸੀਤਲ ਹੋ ਗਿਆ ਹੈ ਮਨ ਸ਼ਾਂਤ ਹੋ ਗਿਆ
ਗੁਰ ਪੂਰਾ ਆਰਾਧਿਆ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਗੁਰੂ ਨੂੰ ਯਾਦ ਕੀਤਾ ਪੂਰੇ ਗੁਰੂ ਦੀ ਆਰਾਧਨਾ ਕੀਤੀ
ਸਗਲਾ ਦੁੱਖ ਗਿਆ
ਸਾਰਾ ਜਿਹੜਾ ਦੁੱਖ ਸੀ ਨਾ ਉਹ ਚਲਾ ਗਿਆ ਦੁੱਖ ਕਈ ਪ੍ਰਕਾਰ ਦੇ ਮੰਨੇ ਨੇ ਗੁਰਬਾਣੀ ਵਿੱਚ ਚਾਰ ਤਰ੍ਹਾਂ ਦੇ ਦੁੱਖਾਂ ਦਾ ਜ਼ਿਕਰ ਕੀਤਾ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਤ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦਨ ਭੋਲੇ ਦਾਰੂ ਲਾਏ ਇਹ ਚਾਰ ਤਰ੍ਹਾਂ ਦੇ ਦੁੱਖ ਨੇ ਸੰਗਤ ਜੀ ਇੱਕ ਤਾਂ ਵਿਛੋੜੇ ਦਾ ਦੁੱਖ ਹੈ ਔਰ ਇੱਕ ਭੁੱਖ ਦਾ ਦੁੱਖ ਹੈ ਇੱਕ ਦੁੱਖ ਹੈ ਜਿਹੜਾ ਸਰੀਰ ਨੂੰ ਲੱਗ ਜਾਵੇ ਤੇ ਸਰੀਰ ਧਾ ਜਾਂਦਾ ਹੈ ਜਿਵੇਂ ਲੱਕੜ ਨੂੰ ਘੁਣ ਲੱਗ ਜਾਵੇ ਤੇ ਉਹ ਘੋੜ ਲੱਕੜ ਨੂੰ ਖਾ ਜਾਂਦਾ ਹੈ ਲੱਕੜ ਆਕਰ ਟੁੱਟ ਕੇ ਡਿੱਗ ਪੈਂਦੀ ਹੈ ਇਸੇ ਤਰ੍ਹਾਂ ਹੀ ਸੰਗਤ ਜੀ ਕਈ ਐਸੇ ਰੋਗ ਨੇ ਜਿਹੜੇ ਸਰੀਰ ਨੂੰ ਲੱਗ ਜਾਂਦੇ ਨੇ ਤੇ ਆਖਰ ਸਰੀਰ ਖਤਮ ਹੋ ਜਾਂਦਾ ਹੈ। ਇੱਕ ਦੁੱਖ ਹੈ ਜਿਹੜਾ ਅੰਤ ਨੂੰ ਜਮਾਂ ਦਾ ਦੁੱਖ ਹੈ। ਇਹ ਚਾਰ ਪ੍ਰਕਾਰ ਦੇ ਦੁੱਖ ਨੇ। ਵੈਦ ਹਰਦਾਸ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ, ਮਹਾਰਾਜ ਤੁਹਾਨੂੰ ਕਿਹੜਾ ਦੁੱਖ ਹੈ? ਸਤਿਗੁਰੂ ਜੀ ਨੇ ਇਹਨਾਂ ਦੁੱਖਾਂ ਦੀ ਗਿਣਤੀ ਕਰਕੇ ਦੱਸੀ ਸੀ ਤੇ ਨਾਲ ਹੀ ਕਿਹਾ ਸੀ, ਐ ਭੋਲੇ ਵੈਦ, ਤੂੰ ਇਹਨਾਂ ਦਾ ਇਲਾਜ ਨਹੀਂ ਕਰ ਸਕਦਾ, ਕਿਉਂਕਿ ਇਹ ਲਾ ਇਲਾਜ ਨੇ। ਚਾਰੇ ਦੁੱਖ ਜਿਹੜੇ ਨੇ ਨਾ, ਵਿਛੋੜੇ ਦਾ ਦੁੱਖ, ਭੁੱਖ ਦਾ ਦੁੱਖ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਇਹ ਚਾਰ ਦੁੱਖ ਨੇ। ਅਰਦਾਸ ਵੈਦ ਨੇ ਪੁੱਛਿਆ, ਮਹਾਰਾਜ ਤੁਹਾਨੂੰ ਕਾਹਦਾ ਦੁੱਖ ਹੈ? ਤੁਹਾਡੇ ਕੋਲ ਤੁਹਾਡੇ ਮਾਤਾ ਪਿਤਾ ਵੀ ਨੇ, ਤੁਹਾਡੇ ਭੈਣ ਜੀ ਨੇ, ਹੋਰ ਕਈ ਗੁਰਮੁਖ ਪਿਆਰੇ ਤੁਹਾਡੇ ਸੱਜਣ ਮਿੱਤਰ ਵੀ ਨੇ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਵੈਦ ਜੀ ਜਿਹੜੀ ਲੁਕਾਈ ਵਾਹਿਗੁਰੂ ਤੇ ਵਿਛੜੀ ਹੋਈ ਹੈ ਨਾ, ਅਸੀਂ ਤਾਂ ਉਹਨਾਂ ਨੂੰ ਵੇਖ ਕੇ ਦੁਖੀ ਹੋ ਰਹੇ ਹਾਂ ਵੀ ਇਹ ਪ੍ਰਭੂ ਨੂੰ ਯਾਦ ਕਿਉਂ ਨਹੀਂ ਕਰਦੇ, ਚੇਤੇ ਕਿਉਂ ਨਹੀਂ ਕਰਦੇ? ਇਹ ਵਿਛੋੜੇ ਦਾ ਦੁੱਖ ਹੈ, ਪਰਮਾਤਮਾ ਤੋਂ ਵਿਛੜ ਜਾਣਾ ਇੱਕ ਬਹੁਤ ਵੱਡਾ ਦੁੱਖ ਹੈ। ਸੰਗਤ ਜੀ, ਪਰਿਵਾਰ ਤੋਂ ਜੀਆਂ ਤੋਂ ਵਿਛੜਨਾ ਤਾਂ ਇਹ ਵੱਖਰੀ ਗੱਲ ਹੈ ਨਾ, ਔਰ ਦੁਨਿਆਵੀ ਚੀਜ਼ਾਂ ਤੋਂ ਵਿਛੋੜਾ ਪੈ ਜਾਣਾ ਇਹ ਕੋਈ ਵੱਖਰੀ ਗੱਲ ਹੈ, ਪ੍ਰਭੂ ਤੋਂ ਵਿਛੜਨਾ ਇੱਕ ਬਹੁਤ ਵੱਡਾ ਰੋਗ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਜਿਹੜਾ ਰੋਗ ਹੈ ਨਾ, ਇਹ ਜਿਹੜੇ ਸਾਰੇ ਦੁੱਖ ਹੈ, ਇਹ ਪੂਰੇ ਗੁਰੂ ਦੀ ਆਰਾਧਨਾ ਕੀਤਿਆਂ ਹੀ ਗਏ ਹਨ।
ਰਾਖਣ ਹਾਰਾ ਰਾਖਿਆ,
ਰੱਖਣ ਵਾਲੇ ਵਾਹਿਗੁਰੂ ਪਰਮਾਤਮਾ ਨੇ ਆਪ। ਸੋ ਹਰਗੋਬਿੰਦ ਸਾਹਿਬ ਜੀ ਦੀ ਅਤਵਾ ਜੀਵਾਂ ਦੀ ਰੱਖਿਆ ਕੀਤੀ ਕਿਵੇਂ?
ਆਪਣੀ ਕਰ ਮਾਇਆ,
ਆਪਣੀ ਦਇਆ ਦ੍ਰਿਸ਼ਟੀ ਕਰਕੇ, ਆਪਣੀ ਰਹਿਮਤ ਕਰਕੇ। ਸੋ ਆਪਣਾ ਮਿਹਰ ਦਾ ਸਿਰ ਤੇ ਹੱਥ ਰੱਖ ਕਰਕੇ ਰੱਖਣ ਵਾਲੇ ਵਾਹਿਗੁਰੂ ਨੇ ਆਪ ਜੀਵਾਂ ਦੀ ਰਾਖੀ ਕੀਤੀ।
ਰਹਾਏ
ਦੇ ਕੇ ਪਰਮਾਉਂਦੇ ਹਨ,
ਬਾਹ ਪਕੜ ਪ੍ਰਭ ਕਾਢਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰਭੂ ਨੇ ਬਿਰਤੀ ਰੂਪੀ ਬਾਹ ਤੋਂ ਪਕੜ ਕੇ ਇਸ ਜੀਵ ਨੂੰ ਵਿਕਾਰਾਂ ਦੇ ਚਿੱਕੜ ਵਿੱਚੋਂ ਕੱਢ ਲਿਆ। ਅਥਵਾ ਤਾਪ ਪਾਪ ਦੁੱਖ ਰੋਗ, ਇਹ ਜਿਹੜੀ ਬਹੁਤ ਵੱਡੀ ਕਹਾਣੀ ਮੱਚੀ ਹੋਈ ਸੀ ਨਾ, ਬਹੁਤੀ ਰੋਗਾਂ ਨੇ ਕਹਾਣੀ ਮਚਾਈ ਹੋਈ ਸੀ। ਸਤਿਗੁਰੂ ਜੀ ਕਹਿੰਦੇ, ਇਹਨਾਂ ਤੋਂ ਪ੍ਰਭੂ ਨੇ ਬਾਹ ਪਕੜ ਕੇ ਸਾਨੂੰ ਕੱਢ ਲਿਆ। ਬਿਰਤੀ ਰੂਪੀ ਬਾਹ ਤੋਂ ਪਕੜ ਕਰਕੇ ਪ੍ਰਭੂ ਨੇ ਸਾਨੂੰ ਵਿਕਾਰਾਂ ਤੋਂ ਵੀ ਕੱਢ ਲਿਆ, ਬਚਾ
ਲਿਆ। ਅਪਨਿਆ,
ਹਜ਼ੂਰ ਕਹਿੰਦੇ ਹੁਣ ਸਾਨੂੰ ਪ੍ਰਭੂ ਨੇ ਆਪਣੇ ਬਣਾ ਲਿਆ, ਆਪਣੇ ਕਰ ਲਿਆ। ਸੰਜੈ ਜੀ, ਜਿਹਨਾਂ ਨੂੰ ਉਹ ਆਪਣੇ ਬਣਾ ਲੈਂਦਾ, ਉਹਨਾਂ ਵਿੱਚ ਤੇ ਪ੍ਰਭੂ ਦੇ ਵਿੱਚ ਫਿਰ ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ। ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਬਜ ਤਰੰਗ ਜਿਹਾ ਜਲ ਵਿੱਚ ਸਮਾ ਹੈ। ਹਰੀ ਤੇ ਹਰੀ ਦੇ ਜਨਾਂ ਵਿੱਚ ਕੋਈ ਅੰਤਰ ਨਹੀਂ, ਇੱਕੋ ਰੂਪ ਬਣ ਜਾਂਦੇ ਨੇ, ਪਰ ਜਦੋਂ ਉਹ ਕਿਰਪਾ ਕਰੇ। ਤੇ ਕਿਰਪਾ ਕਦੋਂ ਕਰਦਾ ਹੈ? ਜਦੋਂ ਆਪਾਂ ਉਹਦੀ ਕਿਰਪਾ ਦੇ ਪਾਤਰ ਬਣ ਜਾਈਏ। ਪਾਤਰ ਕਹਿੰਦੇ ਨੇ ਭਾਂਡੇ ਨੂੰ। ਜਦੋਂ ਇਹ ਸਾਡੇ ਸਰੀਰ ਰੂਪੀ ਭਾਂਡੇ ਜਿਹੜੇ ਨੇ ਨਾ, ਉਹਦੀ ਕਿਰਪਾ ਦੇ ਪਾਤਰ ਬਣਨਗੇ, ਸੰਗਤ ਜੀ, ਫਿਰ ਵਾਹਿਗੁਰੂ ਸਾਡੇ ਤੇ ਵੀ ਤਰੁੱਠੇਗਾ, ਸਾਡੇ ਤੇ ਵੀ ਰਹਿਮਤ ਕਰੇਗਾ, ਸਾਡੀ ਵੀ ਰੱਖਿਆ ਕਰੇਗਾ,
ਸਾਨੂੰ ਬਾਹ ਪਕੜ ਕੇ ਵਿਕਾਰਾਂ ਵਿੱਚੋਂ ਦੁੱਖਾਂ ਰੋਗਾਂ ਵਿੱਚੋਂ ਕੱਢ ਲਵੇਗਾ ਤੇ ਆਪਣਾ ਬਣਾ ਲਵੇਗਾ।
ਸਿਮਰ ਸਿਮਰ ਮਨ ਤਨ ਸੁਖੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿਮਰ ਸਿਮਰ ਮਨ ਤਨ ਸੁਖੀ। ਸੋ ਮਨ ਕਰਕੇ ਸਿਮਰਨ ਕੀਤਿਆਂ, ਸਰੀਰ ਕਰਕੇ ਸਿਮਰਨ ਕੀਤਿਆਂ ਮਨ ਤੇ ਤਨ ਨੂੰ ਸੁਖ ਦੀ ਪ੍ਰਾਪਤੀ ਹੋਈ।
ਨਾਨਕ ਨਿਰਭਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿਮਰਨ ਕੀਤਿਆਂ ਭਾਈ ਨਿਰਭਉ ਹੋ ਜਾਈਦਾ ਹੈ, ਵਾਹਿਗੁਰੂ ਦੇ ਨਾਲ ਇਕਮਿਕ ਹੋ ਜਾਈਦਾ ਹੈ। ਨਿਰਮਲ ਭਉ ਜਦੋਂ ਪੈ ਜਾਵੇ ਨਾ, ਫਿਰ ਇਹ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁਖਵਾਕ ਰਾਹੀਂ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਅੱਜ ਦੇ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤੀ ਹੈ ਕਿ ਭਾਈ ਦੁੱਖਾਂ ਰੋਗਾਂ ਤੋਂ, ਤਾਪ ਪਾਪਾਂ ਤੋਂ ਛੁੱਟਣ ਵਾਸਤੇ ਇੱਕ ਨਾਮ ਦਾ ਆਸਰਾ ਲਵੋ, ਪ੍ਰਭੂ ਦਾ ਓਟ ਆਸਰਾ ਤੱਕੋ। ਹੋਰ ਸਾਰੇ ਜਿਹੜੇ ਯਤਨ ਨੇ ਉਹ ਨਿਸਫਲ ਨੇ, ਫੇਲ ਨੇ, ਕਿਸੇ ਅਰਥ ਨਹੀਂ। ਜਦੋਂ ਨਾਮ ਦਾ ਆਸਰਾ ਲਵਾਂਗੇ ਤੇ ਨਾਮ ਕਿਰਪਾ ਕਰੇਗਾ, ਪ੍ਰਭੂ ਸਾਡੀ ਬਾਹ ਪਕੜੇਗਾ, ਸਾਨੂੰ ਇਹਨਾਂ ਸਾਰੇ ਦੁੱਖਾਂ ਰੋਗਾਂ ਤਾਪਾਂ ਪਾਪਾਂ ਤੋਂ ਉਹ ਵਾਹਿਗੁਰੂ ਆਪ ਕਿਰਪਾ ਕਰਕੇ ਬਚਾਵੇਗਾ, ਕੱਢ ਲਵੇਗਾ, ਆਪਣਾ ਬਣਾ ਲਵੇਗਾ। ਜਦੋਂ ਉਹਨੇ ਆਪਣਾ ਬਣਾ ਲਿਆ ਫਿਰ ਸਦੀਵ ਕਾਲ ਸੋਖੀ ਸੁਖ ਹੈ। ਸੋ ਅੱਜ ਭਾਈ ਸ਼ਾਲੋ ਜੀ ਦਾ ਜਨਮ ਦਿਹਾੜਾ ਵੀ ਹੈ। ਭਾਈ ਸ਼ਾਲੋ ਜੀ ਜਿਨ੍ਹਾਂ ਦਾ ਜਨਮ 1480 ਸੰਮਤ 1611 ਬਿਕਰਮੀ ਨੂੰ, ਸੰਨ 1554 ਈਸਵੀ ਨੂੰ ਸੰਗਤ ਜੀ ਧੌਲੇ ਕਾਂਗੜ ਮਾਲਵੇ ਦੀ ਧਰਤੀ ਤੇ ਹੋਇਆ ਸੀ। ਔਰ ਸਮੇਂ ਅਨੁਸਾਰ ਜਦੋਂ ਉਸ ਇਲਾਕੇ ਦੇ ਵਿੱਚ ਬਹੁਤੀ ਹਲਚਲ ਜੀ ਮੱਚੀ, ਭਾਈ ਚਾਲੋ ਜੀ ਦੇ ਪਿਤਾ ਸਤਿਕਾਰਯੋਗ ਬਾਬਾ ਦਿਆਲਾ ਜੀ ਤੇ ਮਾਤਾ ਸੁਖਦੇਈ ਜੀ, ਔਰ ਜਿੰਨਾ ਕਿ ਇਹਨਾਂ ਦੇ ਕੋਈ ਥੋੜ੍ਹਾ ਬਹੁਤਾ ਸਮਾਨ ਬਚਿਆ ਸੀ ਉਹ ਲੈ ਕੇ ਇਹ ਮਜੀਠੇ ਦੀ ਧਰਤੀ ਤੇ ਆ ਗਏ। ਮਜੀਠੇ ਦੀ ਧਰਤੀ ਤੇ ਫਿਰ ਇਹਨਾਂ ਨੇ ਆਪਣਾ ਨਿਵਾਸ ਰੱਖਿਆ। ਭਾਵੇਂ ਭਾਈ ਸ਼ਾਲੋ ਜੀ ਦੇ ਮਾਤਾ ਪਿਤਾ ਜੀ ਸਖੀ ਸਰਵਰ ਦੇ ਉਪਾਚਕ ਸਨ, ਭਾਈ ਸ਼ਾਲੋ ਜੀ ਛੋਟੀ ਅਵਸਥਾ ਤੋਂ ਹੀ ਪ੍ਰਭੂ ਭਗਤੀ ਵਾਲੇ, ਸੰਜੇ ਜੀ ਅਕਾਲ ਪੁਰਖ ਨਾਲ ਜੁੜਨ ਵਾਲੀ ਰੂਹ ਸਨ। ਇੱਕ ਵਾਰੀ ਜਦੋਂ ਇੱਥੇ ਸੇਵਾਵਾਂ ਚੱਲ ਰਹੀਆਂ ਸੀ ਸ੍ਰੀ ਹਰਿਮੰਦਰ ਸਾਹਿਬ ਦੀਆਂ, ਤਾਂ ਆਪ ਜੀ ਦੇ ਮਾਤਾ ਪਿਤਾ ਇੱਥੋਂ ਦੀ ਲੰਘੇ, ਇੱਥੋਂ ਦੀ ਉਪਮਾ ਸੁਣ ਕਰਕੇ ਸਤਿਗੁਰੂ ਰਾਮਦਾਸ ਜੀ ਦੇ ਚਰਨੀ ਪਏ। ਔਰ ਭਾਈ ਸ਼ਾਲੋ ਜੀ ਵੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਏ, ਬੇਅੰਤ ਸੇਵਾਵਾਂ ਕੀਤੀਆਂ ਗੁਰੂ ਘਰ ਵਿੱਚ ਜੁੜ ਕਰਕੇ। ਸਤਿਗੁਰੂ ਰਾਮਦਾਸ ਜੀ ਨੇ ਜ਼ਿਕਰ ਕੀਤਾ, ਰਾਮਦਾਸ ਗੁਰਮੁਖੋ ਉਚਾਰਾ ਸ਼ਾਲੋ ਮਮ ਅਨਨ ਪਿਆਰਾ। ਗੁਰੂ ਰਾਮਦਾਸ ਜੀ ਕਹਿਣ ਲੱਗੇ ਭਾਈ ਚਾਲੋ ਜੀ ਸਾਡੇ ਅਨਨ ਪਿਆਰੇ ਗੁਰਸਿੱਖ ਨੇ, ਨਾਲ ਹੀ ਜ਼ਿਕਰ ਕੀਤਾ ਇਹ ਸਿੱਕੀ ਕੇ ਕੋਤਵਾਲ ਖੋਟੇ ਖਰੇ ਕੀ ਕਰੇ ਸੰਭਾਲ। ਇਹ ਸਿੱਖੀ ਦੇ ਕੋਤਵਾਲ ਨੇ ਅਤੇ ਚੰਗੇ ਬਾੜੇ ਦੀ ਇਹ ਪਛਾਣ ਕਰਨ ਵਾਲੇ ਨੇ। ਸੰਗਤ ਜੀ, ਇਸ ਤਰ੍ਹਾਂ ਸਤਿਗੁਰੂ ਰਾਮਦਾਸ ਜੀ ਨੇ ਬਖਸ਼ਿਸ਼ਾਂ ਕੀਤੀਆਂ ਔਰ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ, ਫਿਰ ਸਰੋਵਰ ਦੇ ਪੌੜ ਪੱਕੇ ਕਰਵਾਏ ਤਾਂ ਉਸ ਵੇਲੇ ਸਿੱਖਾਂ ਨੂੰ ਬਾਹੀਆਂ ਵੰਡ ਕੇ ਦਿੱਤੀਆਂ ਗਈਆਂ। ਸੰਗਤ ਜੀ, ਭਾਈ ਸ਼ਾਲੋ ਜੀ ਇਤਿਆਦਕ, ਭਾਈ ਬਹਿਲੋ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਇਤਿਆਦਕ ਸਾਰੇ ਗੁਰਸਿੱਖ ਵੱਧ ਚੜ੍ਹ ਕੇ ਸੇਵਾ ਕਰਦੇ ਨੇ ਔਰ ਭਾਈ ਸ਼ਾਲੋ ਜੀ ਦੇ ਬਾਰੇ ਜੇਕਰ ਆਉਂਦਾ ਕਿ ਇੱਕ ਵਾਰੀ ਆਵੇ ਪਕੌੜ ਵਾਸਤੇ ਬਾਲਣ ਦੀ ਤੁੜ ਆ ਗਈ, ਬਾਲਣ ਮੁੱਕ ਗਿਆ ਤੇ ਭਾਈ ਸ਼ਾਲੋ ਜੀ ਨੇ ਆਪਣੇ ਸੰਗੀ ਸਾਥੀਆਂ ਨੂੰ ਕਿਹਾ, ਕਹਿਣ ਲੱਗੇ ਟੋਕਰੀਆਂ ਚੁੱਕੋ ਤੇ ਆਪਾਂ ਲਾਗੇ ਲਾਗੇ ਪਿੰਡਾਂ ਵਿੱਚੋਂ ਚੱਲ ਕੇ ਬਾਲਣ ਪਾਤੀਆਂ ਆਦਿਕ ਜਿਹੜੀਆਂ ਨੇ ਇਹ ਇਕੱਠੀਆਂ ਕਰਕੇ ਲਿਆਈਏ। ਸਾਥੀਆਂ ਨੂੰ ਨਾਲ ਲੈ ਕਰਕੇ ਆਪ ਨੇੜੇ ਨੇੜੇ ਦੇ ਪਿੰਡਾਂ ਵਿੱਚ ਗਏ, ਜਾ ਕਰਕੇ ਹੁਕਮ ਦਿੱਤਾ ਗੁਰੂ ਕੇ ਪਾਵਨ ਸਰੋਵਰ ਦੇ ਪੌੜ ਪੱਕੇ ਕਰਨ ਵਾਸਤੇ ਭਾਈ ਬਾਲਣ ਦੀ ਲੋੜ ਹੈ ਔਰ ਨਾਲ ਹੀ ਇਹ ਵਚਨ ਕਰ ਦਿੱਤਾ ਕਿ ਜਿਹੜਾ ਇੱਕ ਪਾਤੀ ਚੜ੍ਹਾਵੇਗਾ ਉਹਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ। ਸੰਗਤ ਜੀ, ਜਿਹੜੇ ਲੋਕ ਪੁੱਤਰਾਂ ਤੋਂ ਵਾਂਝੇ ਸੀ ਉਹਨਾਂ ਨੇ ਬੇਅੰਤ ਸੇਵਾ ਕੀਤੀ। ਜਦੋਂ ਇਹ ਸਾਰਾ ਬਾਲਣ ਲੈ ਕਰਕੇ ਇੱਥੇ ਪਹੁੰਚੇ, ਸਤਿਗੁਰਾਂ ਨੇ ਕਿਹਾ, ਭਾਈ ਸ਼ਾਲੋ ਜੀ, ਬੜਾ ਸਸਤਾ ਸੌਦਾ ਲਾਇਆ ਤੁਸੀਂ। ਬੇਨਤੀ ਕੀਤੀ, ਮਹਾਰਾਜ ਇਹ ਗੁਰੂ ਕੀ ਸੇਵਾ ਵਾਸਤੇ ਹੈ, ਖਜ਼ਾਨਾ ਤੁਹਾਡਾ ਹੈ, ਵਾਰਾ ਹੱਥ ਮੇਰਾ ਹੈ, ਆਪ ਜੀ ਦੇ ਖਜ਼ਾਨੇ ਵਿੱਚੋਂ ਹੀ ਇਹ ਵਰਤਾਰਾ ਵਰਤਿਆ ਹੈ। ਤੇ ਭਾਈ ਸ਼ਾਲੋ ਜੀ ਨੇ ਬੇਅੰਤ ਸੇਵਾਵਾਂ ਕੀਤੀਆਂ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਸ਼ਾਲੋ ਜੀ, ਜੇ ਤੁਸੀਂ ਕਹੋ ਤੇ ਇਹ ਤੁਹਾਡੇ ਸਥਾਨ ਤੇ ਜਿਹੜਾ ਟੋਭਾ ਹੈ ਨਾ, ਇਹਦਾ ਵੀ ਸਰੋਵਰ ਬਣਵਾ ਦਈਏ। ਤੇ ਬੇਨਤੀ ਕੀਤੀ, ਨਹੀਂ ਮਹਾਰਾਜ, ਅੰਮ੍ਰਿਤ ਸਰੋਵਰ ਤਾਂ ਅੰਮ੍ਰਿਤ ਸਰੋਵਰ ਹੀ ਹੈ, ਮਹਾਰਾਜ ਕਿਰਪਾ ਕਰੋ ਇਹ ਮੇਰਾ ਟੋਭਾ ਹੀ ਰਹਿਣ ਦਿਓ। ਤੇ ਸਤਿਗੁਰੂ ਜੀ ਨੇ ਫਿਰ ਉੱਥੇ ਵੀ ਬਚਨ ਕੀਤੇ ਸਨ, ਭਾਈ ਸ਼ਾਲੋ ਜੀ, ਤੁਹਾਡੇ ਟੋਭੇ ਵਿੱਚੋਂ ਆ ਕੇ ਇਸ਼ਨਾਨ ਕਰਨ ਵਾਲਿਆਂ ਨੂੰ ਉਹਨਾਂ ਦੀਆਂ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਇਆ ਕਰਨਗੀਆਂ। ਸੰਗਤ ਜੀ, ਅੱਜ ਵੀ ਬੇਅੰਤ ਸੰਗਤਾਂ ਉੱਥੇ ਪਾਤਸ਼ਾਹੀਆਂ ਚੜ੍ਹਾਉਂਦੀਆਂ ਨੇ, ਜਿਨ੍ਹਾਂ ਦੇ ਪੁੱਤਰ ਨਹੀਂ ਹੁੰਦੇ ਉਹ ਅਰਦਾਸਾਂ ਬੇਨਤੀਆਂ ਵੀ ਕਰਦੇ ਨੇ। ਇਹ ਉਹ ਭਾਈ ਸ਼ਾਲੋ ਜੀ ਨੇ ਬੇਅੰਤ ਸੇਵਾਵਾਂ ਕੀਤੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇਸੇ ਤਰ੍ਹਾਂ ਹੀ ਭਾਈ ਸ਼ਾਲੋ ਦੇ ਟੋਭੇ ਦੀ ਸਭਾ ਸੁਸਾਇਟੀ ਵੱਲੋਂ ਭਾਈ ਸ਼ਾਲੋ ਜੀ ਦੇ ਟੋਭੇ ਤੇ ਅੱਜ ਭਾਈ ਸ਼ਾਲੋ ਜੀ ਦਾ ਜਨਮ ਦਿਹਾੜਾ ਬੜੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਮਜੀਠੇ ਵੀ ਭਾਈ ਸ਼ਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਤੋ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਜਿਵੇਂ ਗੁਰਸਿੱਖਾਂ ਨੇ ਮਹਾਨ ਸੇਵਾਵਾਂ ਕੀਤੀਆਂ ਉਹਨਾਂ ਦੇ ਜੀਵਨ ਤੋਂ ਸਾਨੂੰ ਸੇਧ ਲੈ ਕਰਕੇ ਗੁਰੂ ਘਰਾਂ ਦੇ ਅੰਦਰ ਸੇਵਾਵਾਂ ਕਰਨੀਆਂ ਚਾਹੀਦੀਆਂ ਹਨ। ਆਓ ਪਿਆਰ ਸਾਹਿਬ ਚੱਲ ਰਹੀ ਲੜੀਵਾਰ ਕਥਾ ਦੀ ਵਿਚਾਰ ਸਾਂਝੀ ਕਰੀਏ ਜੀ।
ਸਲੋਕ ਮਹਲਾ ਪਹਿਲਾ।
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਰਾਗ ਸੂਹੀ ਦੇ ਵਿੱਚ ਇਹ ਪਾਵਨ ਉਪਦੇਸ਼ ਦਿੰਦੇ ਹਨ।
ਨਾਨਕ ਬਦਰਾ ਮਾਲਕਾ।
ਹਜ਼ੂਰ ਕਹਿੰਦੇ ਨੇ ਨਾਨਕ ਬਦਰਾ ਮਾਲਕਾ। ਬਦਰਾ ਕਹਿੰਦੇ ਨੇ ਥੈਲੀ ਨੂੰ। ਇਹ ਜਿਹੜੀ ਸਰੀਰ ਰੂਪੀ ਥੈਲੀ ਹੈ ਇਹਦੇ ਅੰਦਰ ਜਿਹੜਾ ਸ਼ਕਾਮ ਰੂਪੀ ਕਰਮਾਂ ਦਾ ਮਾਲ ਭਰਿਆ ਹੋਇਆ ਹੈ ਅਥਵਾ ਇਹ ਸਰੀਰ ਰੂਪੀ ਬਦਰੇ ਦੇ ਵਿੱਚ ਇਸ ਥੈਲੇ ਦੇ ਵਿੱਚ ਜਿਹੜੇ ਪਾਪ ਅਤੇ ਪੁੰਨਾ ਰੂਪੀ ਮਾਲ ਭਰਿਆ
ਭੀਤਰ ਧਰਿਆ ਆਣ।
ਸੰਗਤ ਜੀ ਜਦੋਂ ਇਹ ਥੈਲਾ ਜਿਹੜਾ ਹੈ ਨਾ ਭੀਤਰ ਧਰਿਆ ਆਣ, ਜਦੋਂ ਧਰਮ ਰਾਜੇ ਦੀ ਕਚਹਿਰੀ ਵਿੱਚ ਜਾ ਕਰਕੇ ਭੀਤਰ ਨਾਮ ਵੇਚਦਾ ਹੈ, ਕਚਹਿਰੀ ਵਿੱਚ ਲਿਆ ਕੇ ਰੱਖ ਦਿੱਤਾ
ਖੋਟੇ ਖਰੇ ਪਰਖੀਆ ਨਾ,
ਫਿਰ ਉੱਥੇ ਖੋਟੇ ਤੇ ਖਰੇ ਜਿਹੜੇ ਨੇ ਉਹਨਾਂ ਦੀ ਪਰਖ ਕੀਤੀ ਜਾਂਦੀ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਨਾ, ਖੋਟੇ ਖਰੇ ਪਰਖੀਆ ਨਾ ਤੇ ਸੱਚੇ ਕੇ ਦਰਬਾਰਾ ਰਾਮ। ਉਹ ਸੱਚੇ ਵਾਹਿਗੁਰੂ ਦੇ ਦਰ ਦੇ ਉੱਤੇ ਉਹਦੀ ਕਚਹਿਰੀ ਵਿੱਚ ਉਹਦੇ ਦਰਬਾਰ ਅੰਦਰ ਸੰਗਤ ਜੀ ਖੋਟੇ ਤੇ ਖਰੇ ਦੀ ਪਛਾਣ ਹੋਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਖਰੇ ਖਜ਼ਾਨੇ ਪਾਈ ਹੈ ਖੋਟੇ ਸੱਚੀ ਹੈ ਬਾਰ ਬਾਰ। ਜਿਹੜੇ ਖਰੇ ਨੇ ਨਾ ਚੰਗੇ ਨੇ ਉਹਨਾਂ ਨੂੰ ਵਾਹਿਗੁਰੂ ਆਪਣੇ ਸਰੂਪ ਰੂਪੀ ਖਜ਼ਾਨੇ ਵਿੱਚ ਪਾ ਲਵੇਗਾ ਰੱਖ ਲਵੇਗਾ, ਔਰ ਜਿਹੜੇ ਖੋਟੇ ਨੇ ਮੰਦੇ ਨੇ ਉਹਨਾਂ ਨੂੰ ਫਿਰ ਮਾਲਕ ਬਾਰ ਬਾਰ ਚੁੱਟ ਦੇਵੇਗਾ। ਬਾਰ ਬਾਰ ਤੋਂ ਭਾਵ 84 ਲੱਖ ਦਾ ਉਹਨਾਂ ਨੂੰ ਭਰਮਣ ਕਰਨਾ ਪਵੇਗਾ, ਫਿਰ ਉਹ ਵੱਖ ਵੱਖ ਜੂਨਾਂ ਦਾ ਭਰਮਣ ਕਰਨਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਸਰੀਰ ਰੂਪੀ ਥੈਲਾ ਹੈ ਨਾ ਇਹਦੇ ਵਿੱਚ ਚੰਗਿਆਈਆਂ ਵੀ ਆ ਤੇ ਬੁਰਿਆਈਆਂ ਵੀ ਆ। ਜਿਵੇਂ ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਔਗੁਣੀ ਭਰਿਆ ਸਰੀਰ ਹੈ ਗੁਣ ਪੀ ਵਸੇ ਨਾਲ। ਜਿੱਥੇ ਇਹ ਸਰੀਰ ਅਵਗੁਣਾਂ ਦਾ ਭਰਿਆ ਹੋਇਆ ਉੱਥੇ ਨਾਲ ਗੁਣ ਵੀ ਹਨ। ਜਿਨ੍ਹਾਂ ਦੇ ਗੁਣ ਬਹੁਤੇ ਚੰਗੇ ਹੋਣਗੇ ਸੰਗਤ ਜੀ ਉਹਨਾਂ ਨੂੰ ਤੇ ਵਾਹਿਗੁਰੂ ਆਪਣੇ ਖਜ਼ਾਨੇ ਪਾ ਲਵੇਗਾ, ਜਿਨ੍ਹਾਂ ਦੀਆਂ ਬੁਰਿਆਈਆਂ ਬਹੁਤੀਆਂ ਹੋਣਗੀਆਂ ਉਹਨਾਂ ਨੂੰ ਬਾਰ ਬਾਰ ਸੁੱਟ ਦੇਵੇਗਾ, ਉਹਨਾਂ ਨੂੰ ਵੱਖ ਵੱਖ ਜੂਨਾਂ ਦੇ ਵਿੱਚ ਭਰਮਣ ਕਰਨਾ ਪਵੇਗਾ। ਖੋਟੇ ਖਰੇ ਪਰਖੀ ਹਨ ਸੰਗਤ ਜੀ, ਉੱਤੇ ਖੋਟੇ ਤੇ ਖਰੇ ਜਿਹੜੇ ਨੇ ਉਹਨਾਂ ਦੀ ਪਰਖ ਕੀਤੀ ਜਾਂਦੀ ਹੈ, ਮਾੜੇ ਤੇ ਚੰਗੇ ਦੀ ਪਰਖ ਕੀਤੀ ਜਾਂਦੀ ਹੈ।
ਸਾਹਿਬ ਕੈ ਦੀਬਾਣ।
ਹਜ਼ੂਰ ਕਹਿੰਦੇ ਸਾਹਿਬ ਮਾਲਕ ਦੇ ਦੀਬਾਣ ਨਾਮ ਕਚਹਿਰੀ ਦਾ ਹੈ। ਕਚਹਿਰੀ ਦੇ ਵਿੱਚ ਮਾਲਕ ਦੇ ਦਰਬਾਰ ਅੰਦਰ ਖੋਟੇ ਤੇ ਖਰਿਆਂ ਦੀ ਪਰਖ ਕੀਤੀ ਜਾਵੇਗੀ।
ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਚੱਲੇ
ਮਨ ਖੋਟਾ ਤਨ ਚੋਰ,
ਉਹਨਾਂ ਦੇ ਮਨ ਅੰਦਰ ਖੋਟਾਪਨ ਹੈ ਅਤੇ ਸਰੀਰ ਦੇ ਅੰਦਰ ਚੋਰ ਹੈ, ਭਾਵ ਉਹਨਾਂ ਨੂੰ ਚੋਰੀ ਕਰਨ ਦੀ ਵਾਦੀ ਹੈ, ਮਨ ਦੇ ਅੰਦਰ ਖੋਟਾਪਨ ਹੈ।
ਔਰ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਖੁਟਿਆਈ ਹੈ, ਸਰੀਰ ਕਰਕੇ ਚੋਰ ਨੇ, ਉਹ ਤੀਰਥਾਂ ਦੇ ਉੱਤੇ ਨਹਾਉਣ ਵਾਸਤੇ ਚੱਲੇ ਹਨ।
ਇੱਕ ਭਾਉ ਲੱਥੀ ਨਹਾਤੇ ਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੀਰਥਾਂ ਤੇ ਨਹਾ ਕਰਕੇ ਇੱਕ ਹਿੱਸਾ ਜਿਹੜੀ ਸਰੀਰ ਦੀ ਮੈਲ ਸੀ ਅਥਵਾ ਜਿਹੜੇ ਪਾਪ ਕੀਤੇ ਹੋਏ ਸਨ ਉਹ ਇੱਕ ਹਿੱਸਾ ਲੱਥ ਗਏ।
ਦੋ ਭਾਅ ਚੜੀਏ ਸਹੂਰ,
ਪਰ ਕਹਿੰਦੇ ਨੇ ਦੋ ਹਿੱਸੇ ਹੋਰ ਮੈਲ ਲੱਗ ਗਈ। ਕਿਉਂ ਲੱਗ ਗਈ? ਜਦੋਂ ਅਸੀਂ ਤੀਰਥਾਂ ਤੇ ਜਾ ਕਰਕੇ ਤੀਰਥਾਂ ਤੇ ਆਉਣ ਵਾਲੇ ਯਾਤਰੂਆਂ ਦੇ ਔਗੁਣ ਵੇਖਦੇ ਹਾਂ ਨਾ ਜੀ, ਉਦੋਂ ਅਸੀਂ ਉਹਨਾਂ ਦੀ ਮੈਲ ਵੀ ਪ੍ਰਾਪਤ ਕਰ ਲੈਂਦੇ ਹਾਂ। ਔਰ ਕਈ ਤੀਰਥਾਂ ਤੇ ਆਉਂਦੇ ਹੀ ਇਸੇ ਕਰਕੇ ਨੇ ਵੀ ਚਲੋ ਉੱਥੇ ਚੋਰੀ ਕਰਾਂਗੇ, ਸੰਗਤ ਬੜੀ ਹੁੰਦੀ ਹੈ, ਭੀੜ ਵਾਲੀ ਜਗ੍ਹਾ ਹੁੰਦੀ ਹੈ, ਤੇ ਕਿਸੇ ਦਾ ਮੋਬਾਈਲ ਕੱਢ ਲਿਆ, ਕਿਸੇ ਦੀ ਜੇਬ ਕੱਟ ਲਈ, ਉਹਨਾਂ ਦਾ ਕੰਮ ਹੀ ਚੋਰੀ ਕਰਨ ਦਾ ਹੁੰਦਾ ਹੈ। ਉਹ ਆਉਂਦੇ ਚੋਰੀ ਕਰਨ ਵਾਸਤੇ ਹੈ, ਇਹ ਉਹਨਾਂ ਦੇ ਮਨ ਅੰਦਰ ਖੋਟਾਪਨ ਹੈ, ਪਹਿਲਾਂ ਹੀ ਉਹ ਖੋਟਾਪਨ ਧਾਰ ਕੇ ਆਉਂਦੇ ਨੇ ਵੀ ਚਲੋ ਤੀਰਥ ਤੇ ਚੱਲਦੇ ਹਾਂ ਉੱਥੇ ਚੋਰੀ ਤਾਂ ਹੋਵੇਗੀ ਨਾ। ਇੱਕ ਵਾਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰਾਂ ਦਾ ਦਰਬਾਰ ਲੱਗਾ ਹੋਇਆ ਸੀ ਤੇ ਇੱਕ ਚੋਰ ਆ ਗਿਆ। ਸੰਗਤ ਜੀ ਚੋਰ ਆ ਗਿਆ ਤੇ ਉਹਨੇ ਅਰਦਾਸ ਕੀਤੀ, ਕਹਿਣ ਲੱਗਾ ਮਹਾਰਾਜ ਮੈਂ ਇੱਕ ਦੋ ਜੇਬਾਂ ਕਤਰਨੀਆਂ ਨੇ, ਮੈਨੂੰ ਖਿਮਾ ਕਰਿਓ। ਉਹਨੇ ਜਦੋਂ ਇੱਕ ਦੋ ਚਾਹੁੰਦੀਆਂ ਜੇਬਾਂ ਕਤਰੀਆਂ, ਉਹ ਸਾਰੇ ਸਤਿਗੁਰਾਂ ਦੇ ਕੋਲ ਚਲੇ ਗਏ। ਜਾ ਕੇ ਕਹਿਣ ਲੱਗੇ ਮਹਾਰਾਜ ਸਾਡੇ ਕੋਲ ਵੇਖੋ ਪੈਸਾ ਵੀ ਨਹੀਂ ਗਾ, ਕਿਰਾਇਆ ਲਾਉਣ ਵਾਸਤੇ ਜਾਣ ਵਾਸਤੇ ਸਾਡੀਆਂ ਜੇਬਾਂ ਕਤਰੀਆਂ ਗਈਆਂ। ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ, ਸੱਤ ਅੱਠ ਜਾਣੇ ਬੈਠ ਗਏ। ਆਖਰ ਕਦੋਂ ਉਹ ਨਾ ਹਟਿਆ ਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ, ਕਹਿਣ ਲੱਗੇ ਉਹ ਜਿਹੜਾ ਲਾਲ ਪੱਗ ਵਾਲਾ ਹੈ ਨਾ ਉਹਨੂੰ ਪਕੜ ਕੇ ਲਿਆਓ। ਸਿੱਖ ਗਏ ਤੇ ਉਹ ਜਿਹੜਾ ਚੋਰ ਜੇਬ ਕਤਰਾ ਸੀ ਨਾ ਜੀ ਉਹਨੂੰ ਪਕੜ ਕੇ ਲਿਆਂਦਾ ਸਤਿਗੁਰਾਂ ਦੇ ਕੋਲ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ, ਤੂੰ ਤੇ ਕਿਹਾ ਸੀ ਇੱਕ ਦੋ ਜੇਬਾਂ ਕਤਰਾਂਗਾ ਤੇ ਆ ਵੇਖ ਕਿੰਨੇ ਜਾਣੇ ਬੈਠੇ ਨੇ, ਕਿੰਨੀਆਂ ਜੇਬਾਂ ਤੂੰ ਕਤਰੀਆਂ ਨੇ, ਤੂੰ ਆਪਣੇ ਬਚਨ ਤੇ ਨਹੀਂ ਰਿਹਾ। ਔਰ ਸੰਗਤ ਜੀ ਐਸੇ ਸੰਗਤ ਦੇ ਵਿੱਚ ਜੇਬ ਕਤਰੇ ਵੀ ਆ ਜਾਂਦੇ ਨੇ, ਪਰ ਉਹਨਾਂ ਦੇ ਮਨ ਵਿੱਚ ਇਹ ਖੋਟਾਪਨ ਹੁੰਦਾ ਹੈ ਵੀ ਚਲੋ ਉੱਥੇ ਜਾਵਾਂਗੇ ਸਰੀਰ ਕਰਕੇ ਚੋਰੀ ਕਰਾਂਗੇ, ਕਿਸੇ ਦਾ ਮੋਬਾਈਲ ਕੱਢ ਲਿਆ, ਕਿਸੇ ਦੇ ਪੈਸੇ ਕੱਢ ਲਏ, ਕਿਸੇ ਦੀਆਂ ਵਾਲੀਆਂ ਲਾਹ ਲਈਆਂ, ਕਿਸੇ ਦੀ ਛਾਪ ਲਾ ਲਈ, ਇਹੋ ਜਿਹੇ ਕੰਮ ਉਹਨਾਂ ਦੇ ਹੁੰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਔਰ ਜਿਨ੍ਹਾਂ ਦੇ ਮਨ ਅੰਦਰ ਖੋਟਾਪਨ ਹੈ, ਸਰੀਰ ਦੇ ਵਿੱਚ ਚੋਰੀ ਦੀ ਆਦਤ ਹੈ, ਉਹ ਤੀਰਥਾਂ ਤੇ ਨਹਾਉਣ ਚੱਲੇ।
ਬਾਹਰ ਧੋਤੀ ਤੂੰ ਮੋੜੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਇੱਕ ਹਿੱਸਾ ਜਿਹੜਾ ਸੀ ਨਾ ਪਾਪ ਉਹ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਲੱਥ ਗਿਆ, ਪਰ ਦੋ ਹਿੱਸੇ ਪਾਪ ਉਹਨਾਂ ਨੇ ਉੱਤੋਂ ਹੋਰ ਖਰੀਦ ਲਿਆਂਦੇ। ਨਾ ਤਾਂ ਤੀਰਥ ਤੇ ਜਾ ਕੇ ਨਾਮ ਜਪਿਆ, ਨਾ ਕੋਈ ਸੇਵਾ ਕੀਤੀ, ਨਾ ਸਿਮਰਨ ਕੀਤਾ। ਸੰਜੈ ਜੀ ਲੋਕਾਂ ਦੇ ਗੁੜਾ ਤੱਕ ਕੇ ਆ ਗਿਆ ਤੇ ਉਹ ਪਾਪ ਹੋਰ ਚੜ ਗਏ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਉਹ ਕਹਿੰਦੇ ਨੇ ਵੀ ਤੀਰਥਾਂ ਤੇ ਜਾ ਕੇ ਇਹ ਜੀਵ ਆਪਣੇ ਪਾਪ ਧੋਂਦਾ ਹੈ ਤੇ ਇਹ ਸਮਝਦਾ ਵੀ ਮੇਰੇ ਸਾਰੇ ਪਾਪ ਜਿਹੜੇ ਉਹ ਲੱਥ ਗਏ ਨੇ। ਫਿਰ ਆ ਕੇ ਕੀ ਕਰਦਾ, ਬਹੁਤ ਪਵਾਵੈ ਹੋਏ ਨਿਸੰਕ, ਫਿਰ ਪਾਪ ਕਰਦਾ ਵੀ ਤੀਰਥ ਤੇ ਜਾ ਕੇ ਲੱਥ ਹੀ ਜਾਣੇ ਆ, ਪਰ ਵਾਰ ਵਾਰ ਤੀਰਥ ਵੀ ਪਾਪ ਨਹੀਂ ਲਾਉਂਦਾ, ਇੱਕ ਵਾਰੀ ਤੇ ਲਾਹ ਦਿੱਤਾ ਹੈ। ਜਿਹੜਾ ਭਾਵਨਾ ਨਾਲ ਆਇਆ ਉਹਦੇ ਪਾਪ ਲੱਥ ਗਏ, ਵਾਰ ਵਾਰ ਨਹੀਂ ਲੱਥਦੇ ਸੰਗਤ ਜੀ। ਇਸ ਕਰਕੇ ਹਜ਼ੂਰ ਕਹਿੰਦੇ ਨੇ ਦੋ ਭਾ ਚੜੀ ਅਸ ਹੋਰ, ਦੋ ਸੋ ਭਾਰ ਜਿਹੜੇ ਨੇ ਉਹ ਹੋਰ ਉਹਨੇ ਮੈਲ ਹੋਰ ਪਾਪ ਜਿਹੜੇ ਆਪਣੇ ਸਿਰ ਤੇ ਚੜਾ ਲੈ। ਬਾਹਰ ਧੋਤੀ ਤੂਮੜੀ, ਸਤਿਗੁਰੂ ਜੀ ਕਹਿੰਦੇ ਨੇ ਤੂਮੜੀ ਜਿਹੜੀ ਹੈ ਨਾ ਤੁਮਾ ਤੁਮੇ ਦੀ ਬਣੀ ਹੋਈ ਉਹ ਬਾਹਰੋਂ ਧੋਤੀ ਹੈ
ਅੰਦਰ ਵਿਸ ਨਿਕੋਰ,
ਪਰ ਉਹਦੇ ਅੰਦਰ ਨਿਕੋਰ ਨਰੋਲ ਵਿਸ ਜ਼ਹਿਰ ਹੈ। ਇੱਕ ਵਾਰੀ ਭਗਤ ਕਬੀਰ ਸਾਹਿਬ ਜੀ ਨੂੰ ਪੰਡਿਤ ਕਹਿਣ ਲੱਗੇ, ਪੰਡਿਤ ਜੀ ਅਸੀਂ 68 ਤੀਰਥਾਂ ਦਾ ਇਸ਼ਨਾਨ ਕਰਨ ਚੱਲੇ ਹਾਂ, ਤੁਸੀਂ ਵੀ ਸਾਡੇ ਨਾਲ ਚੱਲੋ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਮੇਰੇ ਕੋਲ ਤਾਂ ਸਮਾਂ ਨਹੀਂ, ਤੁਸੀਂ ਇਸ ਤਰ੍ਹਾਂ ਕਰੋ ਆ ਮੇਰੀ ਤੂਮੜੀ ਲੈ ਜਾਓ। ਕਹਿਣ ਲੱਗੇ ਠੀਕ ਹੈ। ਭਗਤ ਜੀ ਕਹਿਣ ਲੱਗੇ ਜਿੱਥੇ ਜਿੱਥੇ ਤੁਸੀਂ ਇਸ਼ਨਾਨ ਕਰੋਗੇ ਨਾ ਉੱਥੇ ਇਹਨੂੰ ਤੂਮੜੀ ਨੂੰ ਵੀ ਇਸ਼ਨਾਨ ਕਰਾਇਓ, ਇਹ ਵੀ 68 ਤੀਰਥਾਂ ਦਾ ਇਸ਼ਨਾਨ ਕਰ ਲਵੇ। ਕਹਿਣ ਲੱਗੇ ਸੱਤ ਬਚਨ। ਜਦੋਂ ਪੰਡਿਤ ਸਮੇਂ ਬਾਅਦ ਮੁੜੇ ਭਗਤ ਜੀ ਦੇ ਕੋਲ ਆਏ ਤੇ ਕਹਿਣ ਲੱਗੇ, ਭਗਤ ਜੀ ਤੁਹਾਡੀ ਤੂਮੜੀ ਨੂੰ ਵੀ 68 ਤੀਰਥਾਂ ਦਾ ਇਸ਼ਨਾਨ ਕਰਵਾ ਕੇ ਲਿਆਏ ਹਾਂ। ਭਗਤ ਜੀ ਕਹਿਣ ਲੱਗੇ, ਬੜੀ ਕਿਰਪਾ ਕੀਤੀ ਜੇ ਪੰਡਿਤ ਜੀ, ਇਹ ਤੂਮੜੀ ਮੇਰੀ 68 ਤੀਰਥਾਂ ਦਾ ਇਸ਼ਨਾਨ ਕਰ ਆਈ ਹੈ, ਬਹੁਤ ਕਿਰਪਾ ਹੋਈ ਹੈ। ਹੁਣ ਭਗਤ ਜੀ ਕਹਿਣ ਲੱਗੇ ਵੀ ਤੁਸੀਂ ਬੈਠੋ, ਮੇਰਾ ਖਿਆਲ ਹੈ ਵੀ ਤੁਹਾਨੂੰ ਲੰਗਰ ਛਕਾਈਏ। ਭਗਤ ਜੀ ਲੰਗਰ ਦੇ ਆਰ ਪਾਰ ਵਿੱਚ ਲੱਗੇ, ਨਾਲ ਉਹ ਜਿਹੜੀ ਤੂੰਬੜੀ ਸੀ ਨਾ ਉਹ ਕੁੱਟ ਕੇ ਤੇ ਚਟਨੀ ਬਣਾ ਦਿੱਤੀ। ਜਦੋਂ ਪੰਡਤਾਂ ਨੂੰ ਭੋਜਨ ਪਰੋਸਿਆ ਗਿਆ, ਨਾਲ ਉਹ ਤੂੰਬੜੀ ਦੀ ਚਟਨੀ ਵੀ ਦਿੱਤੀ ਗਈ। ਜਦੋਂ ਪੰਡਿਤ ਤੂੰਬੜੀ ਦੀ ਚਟਨੀ ਦੇ ਨਾਲ ਬੁਰਕੀਆਂ ਲਾ ਲਾ ਕੇ ਖਾਣ ਲੱਗੇ ਤੇ ਸਾਰੇ ਹੀ ਥੂ ਥੂ ਕਰਨ ਲੱਗ ਪਏ, ਕਹਿੰਦੇ ਬੜੀ ਕੌੜੀ ਹੈ ਭਗਤ ਜੀ, ਬੜੀ ਕੌੜੀ ਹੈ। ਤੇ ਭਗਤ ਜੀ ਨੇ ਉੱਥੇ ਜ਼ਿਕਰ ਕੀਤਾ, ਲੌਕੀ ਅੜਸੜ ਤੀਰਥ ਨਾਹੀ ਕੌਰਾ ਪੰਤਉ ਨ ਜਾਈ। ਇਹ ਲੌਕੀ ਇਹ ਤੂਮੜੀ 68 ਤੀਰਥਾਂ ਦਾ ਇਸ਼ਨਾਨ ਕਰਕੇ ਆਈ ਹੈ, ਪਰ ਵੇਖੋ ਇਹਦੇ ਅੰਦਰੋਂ ਕੌੜਾਪਣ ਨਹੀਂ ਗਿਆ, ਤੇ ਤੁਹਾਡੇ ਅੰਦਰੋਂ ਕੌੜਾਪਣ ਕਿਵੇਂ ਚਲਾ ਗਿਆ ਹੋਵੇਗਾ। ਸਤਿਗੁਰੂ ਜੀ ਵੀ, ਗੁਰੂ ਨਾਨਕ ਦੇਵ ਜੀ ਵੀ ਇੱਥੇ ਉਹੀ ਵਿਚਾਰ ਦੱਸ ਰਹੇ ਨੇ, ਬਾਹਰ ਧੋਤੀ ਤੂਮੜੀ, ਤੂਮੜੀ ਜਿਹੜੀ ਉਹ ਬਾਹਰੋਂ ਤਾਂ ਧੋਤੀ ਗਈ ਤੀਰਥਾਂ ਦਾ ਇਸ਼ਨਾਨ ਕਰਕੇ, ਪਰ ਉਹ ਤੂਮੜੀ ਦੇ ਅੰਦਰ ਜਿਹੜਾ ਨਾ ਨਕੋਰ ਨਰੋਲ ਮੇਰਾ ਜ਼ਹਿਰ ਹੀ ਭਰਿਆ ਹੋਇਆ ਹੈ।
ਸਾਧ ਭਲੇ ਅਨਨਾਤਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਮਨ ਤੇ ਕਾਬੂ ਪਾ ਲਿਆ, ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕਰ ਲਿਆ, ਉਹ ਜਿਹੜੇ ਸਾਧ ਨੇ ਨਾ ਉਹ ਅਨਨਾਤਿਆ ਨਹਾਉਣ ਤੋਂ ਬਗੈਰ ਹੀ ਭਲੇ ਚੰਗੇ ਹਨ।
ਚੋਰ ਸੇ ਚੋਰਾ ਚੋਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਚੋਰ ਸੇ ਚੋਰਾ ਚੋਰ, ਜਿਹੜੇ ਚੋਰ ਨੇ ਨਾ ਉਹ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਚੋਰ ਹੀ ਹਨ, ਉਹ ਤਿੰਨ ਪ੍ਰਕਾਰ ਦੇ ਚੋਰ। ਸੋ ਵੈਸੇ ਤਾਂ ਵਿਦਵਾਨਾਂ ਨੇ ਪੰਜ ਪ੍ਰਕਾਰ ਦੇ ਚੋਰ ਮੰਨੇ ਨੇ ਸੰਗਤ ਜੀ, ਇੱਕ ਧਨ ਦਾ ਚੋਰ, ਇੱਕ ਤਨ ਦਾ ਚੋਰ, ਇੱਕ ਮਨ ਦਾ ਚੋਰ, ਇੱਕ ਸਿਮਰਨ ਦਾ ਚੋਰ, ਇੱਕ ਕਵਿਤਾ ਦਾ ਚੋਰ। ਸਮਾਂ ਨਹੀਂ ਮੈਂ ਇਹਦਾ ਵਿਸਥਾਰ ਕਰਾਂ, ਇਹ ਪੰਜ ਪ੍ਰਕਾਰ ਦੇ ਚੋਰ ਮੰਨੇ ਵਿਦਵਾਨਾਂ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨ ਕਰਕੇ ਚੋਰ ਨੇ, ਤਨ ਕਰਕੇ ਚੋਰ ਨੇ, ਔਰ ਸਿਮਰਨ ਕਰਕੇ ਚੋਰ ਨੇ, ਉਹ ਚੋਰ ਤੇ ਚੋਰਾਂ ਚੋਰ। ਭਾਈ ਉਹ ਚੋਰ ਦੇ ਚੋਰ ਹੀ ਰਹੇ, ਉਹ ਨਹਾ ਕੇ ਵਿੱਚ ਸਾਧ ਨਹੀਂ ਬਣ ਸਕੇ।
ਪੌੜੇ ਆਪੇ ਹੁਕਮ ਚਲਾਏ ਦਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪ ਹੀ ਉਹ ਵਾਹਿਗੁਰੂ ਸ੍ਰਿਸ਼ਟੀ ਨੂੰ ਜੀਵਾਂ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ।
ਜਗ ਧੰਦਾ ਲਾਇਆ,
ਸਾਰੇ ਸੰਸਾਰ ਦੇ ਜੀਵਾਂ ਨੂੰ ਵਾਹਿਗੁਰੂ ਨੇ ਧੰਦੇ ਵਿੱਚ ਲਾਇਆ, ਕਾਰੋਬਾਰ ਵਿੱਚ ਜੋੜਿਆ।
ਇੱਕ ਆਪੇ ਹੀ ਆਪ ਲਾਇਆ ਨਾ,
ਇਕੜਾ ਨੂੰ ਆਪ ਹੀ ਆਪਣੇ ਸਰੂਪ ਵਾਲੇ ਪਾਸੇ ਗਿਆਨ ਦੀ ਦਾਤ ਦੇ ਦਿੱਤੇ।
ਗੁਰ ਦੇ ਸੁਖ ਪਾਇਆ,
ਉਹਨਾਂ ਨੇ ਗੁਰੂ ਨਾਲ ਜੁੜ ਕਰਕੇ ਸੋ ਸੰਗਤ ਜੀ ਗੁਰੂ ਤੋਂ ਆਤਮਕ ਸੁਖ ਦੀ ਪ੍ਰਾਪਤੀ ਕੀਤੀ।
ਸਹਿਜ ਸਹਿਜ ਮਨ ਭਾਵਦਾ,
ਇਹ ਮਨ ਬੜਾ ਚੰਚਲ ਹੈ, ਇਹ ਦਸਾਂ ਦਿਸ਼ਾਵਾਂ ਦੇ ਵਿੱਚ ਦੌੜਦਾ ਹੈ, ਔਰ ਇਹਦੀ ਚਪੇਟ ਜਿਹੜੀ ਹੈ ਨਾ ਜੀ, ਇਹ ਹਵਾਈ ਜਹਾਜ਼ ਨਾਲੋਂ ਵੀ ਤੇਜ਼ ਹੈ। ਹਵਾਈ ਜਹਾਜ਼ ਕੈਨੇਡਾ ਅਮਰੀਕਾ 14-15 ਘੰਟਿਆਂ 'ਚ ਪਹੁੰਚਦਾ ਹੈ, ਤੇ ਇਹ ਇੱਕ ਸੈਕਿੰਡ ਵਿੱਚ ਹੀ ਪਹੁੰਚ ਜਾਂਦਾ ਹੈ, ਇਹਦੀ ਏਡੀ ਸਪੀਡ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਮਨ ਜਿਹੜਾ ਚੰਚਲ ਹੈ ਨਾ, ਇਹ ਦਸਾਂ ਦਿਸ਼ਾਵਾਂ ਦੇ ਵਿੱਚ ਦੌੜਦਾ।
ਗੁਰ ਠਾਕ ਰਹਾਇਆ,
ਗੁਰੂ ਨੇ ਕਿਰਪਾ ਕਰਕੇ ਸੰਗਤ ਜੀ ਸ਼ਬਦ ਦੀ ਰੋਕ ਲਾ ਕਰਕੇ ਇਹਨੂੰ ਰੋਕ ਰੱਖਿਆ।
ਨਾਵਾ ਨੋ ਸਭ ਲੋਚਦੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦੇ ਨਾਮ ਨੂੰ ਸਾਰੀ ਲੁਕਾਈ ਲੋਚਦੀ ਚਾਹੁੰਦੀ ਹੈ।
ਗੁਰਮਤੀ ਪਾਇਆ,
ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਦੁਆਰਾ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਲਿਖਿਆ ਮੇਟ ਨਾ ਸਕੀਆ,
ਉਪਰੋਂ ਪਰਮਾਤਮਾ ਨੇ ਲੇਖ ਲਿਖੇ ਨੇ ਨਾ ਜੀ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ।
ਜੋ ਹਰ ਲਿਖ ਪਾਇਆ,
ਜੋ ਹਰੀ ਪਰਮਾਤਮਾ ਨੇ ਜੀਵਾਂ ਦੇ ਮੱਥੇ ਤੇ ਧੁਰੋਂ ਹੀ ਲਿਖ ਪਾਇਆ ਨਾ, ਕਲਮ ਲਿਖੀ ਹੋਈ ਹੈ, ਕਲਮ ਚਲਾਈ ਹੈ, ਜੋ ਲੇਖ ਲਿਖੇ ਨੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਕਰਤੇ ਨੇ ਲਿਖਿਆ ਨਾ ਜੀ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਪਰ ਜੇ ਗੁਰੂ ਕਿਰਪਾ ਕਰੇ ਤੇ ਸੰਗਤ ਜੀ, ਕਈ ਵਾਰ ਸੱਚੇ ਪਾਤਸ਼ਾਹ ਜੀ ਉਹ ਲੇਖ ਸੁਪਨੇ ਵਿੱਚ ਭੁਗਤਾ ਦਿੰਦੇ ਨੇ, ਕਿਉਂਕਿ ਗੁਰੂ ਦੀ ਪ੍ਰਭੂ ਮੋੜਦਾ ਨਹੀਂ। ਇਸ ਕਰਕੇ ਗੁਰੂ ਕਿਰਪਾ ਕਰਕੇ ਕਈ ਵਾਰ ਉਹ ਲੇਖ ਮਿਟਾ ਦਿੰਦਾ। ਇਹ ਪਾਵਨ ਪਵਿੱਤਰ ਵਿਚਾਰ ਸਤਿਗੁਰਾਂ ਨੇ ਲੜੀਵਾਰ ਪਾਵਨ ਸ਼ਬਦ ਦੇ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਇਹ ਜਿਹੜਾ ਸਰੀਰ ਰੂਪੀ ਮਗਰਾ ਹੈ ਨਾ, ਥੈਲਾ ਸੰਗਤ ਜੀ, ਇਹਦੇ ਵਿੱਚ ਚੰਗੇ ਗੁਣ ਪਾਈਏ, ਇਹ ਚੰਗੇ ਗੁਣਾਂ ਨਾਲ ਭਰੀਏ। ਚੰਗੇ ਗੁਣਾਂ ਨਾਲ ਭਰਿਆ ਜਾਵੇਗਾ ਤੇ ਜਦੋਂ ਵਾਹਿਗੁਰੂ ਦੇ ਦਰਬਾਰ ਵਿੱਚ ਜਾ ਕੇ ਰੱਖਣਾ ਨਾ ਸੰਗਤ ਜੀ, ਉਦੋਂ ਵੀ ਇਹਦੇ ਵਿੱਚੋਂ ਚੰਗਿਆਈਆਂ ਨਿਕਲਣ। ਇਹ ਸਤਿਗੁਰੂ ਸਾਡੇ ਤੇ ਰਹਿਮਤ ਕਰਨ। ਸੰਗਤ ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਨਾਵਾ ਨੋ ਸਭ ਲੋਚਦੇ, ਗੁਰਮਤੀ ਪਾਇਆ, ਤੁਰ ਲਿਖਿਆ ਮੇਟ ਨਾ ਸਕੀਆ, ਜੋ ਹਰ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।